ਸੋ ਆਓ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 133 ਅੰਗ ਦੇ ਬਖਸ਼ਿਸ਼ ਕਰ ਰਹੇ ਨੇ ਬਾਰਹ ਮਾਹ 12 ਮਹੀਨਿਆਂ ਦਾ ਜੋ ਫਲਾ ਆਦੇਸ਼ ਹੈ ਕੱਲ ਬਚਨ ਕੀਤਾ ਸੀ ਮਹਾਰਾਜ ਨੇ ਕਿ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਿਰਤ ਪੈ ਗਈ ਮਾੜੀ ਗਲਤੀ ਤਾਂ ਸਾਡੀ ਹੋਈ ਆ ਅਸੀਂ ਮਾੜੇ ਕੰਮ ਕੀਤੇ ਉਹਦੇ ਕਰਕੇ ਅਸੀਂ ਕਿਰਤ ਐਸੀ ਪੈ ਗਈ ਕਿ ਵਿਛੜ ਗਏ ਹੁਣ ਵਿਛੜ ਤਾਂ ਗਏ ਆ ਵਿਛੜਿਆ ਮੇਲੇ ਪ੍ਰਭੂ ਹੁਣ ਤੁਸੀਂ ਮਿਲਣਾ ਸਤਿਗੁਰੂ ਜੀ ਤੁਸੀਂ ਮਿਲਣਾ ਸਾਨੂੰ ਕਿਉਂਕਿ ਬੱਚੇ ਗਲਤੀ ਕਰਦੇ ਨੇ ਤੁਸੀਂ ਬਖਸ਼ਣ ਵਾਲੇ ਹੋ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਇਹ 12 ਮਹਾ ਬੜਾ ਪੁਰਾਣਾ ਚਲਿਆ ਹੋਇਆ ਦੁਨੀਆਂ ਦੇ ਅੰਦਰ ਪਹਿਲਾਂ ਇਹ ਛੋਟੇ ਛੋਟੇ ਰੂਪਾਂ ਵਿਚ ਸੀਗਾ ਤੇ ਪਹਿਲਾਂ ਹੁੰਦਾ ਸੀ ਜਿਵੇਂ ਵਾਰਾਂ ਦੇ ਉੱਤੇ ਫਿਰ ਦਿਨ ਰਹਿਣ ਬਾਣੀ ਬਣੀ 7 ਵਾਰ ਬਣੇ ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਇਹ 12 ਮਹਾ 10ਵੇਂ ਪਾਤਸ਼ਾਹ ਵੇਲੇ ਇੱਕ ਸਿੰਘ ਹੋਇਆ ਭਾਈ ਵੀਰ ਸਿੰਘ ਸੀ ਉਹਦਾ ਨਾਂ ਇੱਕ 12 ਮਹਾ ਉਹਨੇ ਵੀ ਉਚਾਰਨ ਕੀਤਾ ਕਵਿਤਾ ਰੂਪ ਦੇ ਵਿੱਚ ਬੜਾ ਆਨੰਦਮਈ ਹੈ ਉਹ ਮੈਂ ਸੰਗਤ ਤੋਂ ਯਾਦ ਲੈ ਕੇ ਉਹਦੀ ਇੱਕ ਵਿਸਾਖ ਦਾ ਮਹੀਨਾ ਸੁਣਾ ਦੂੰਗਾ ਕਿਉਂ ਸੰਗਤ ਕਈ ਤਰ੍ਹਾਂ ਦੀ ਹੁੰਦੀ ਹੈ ਫਿਰ ਉਹ ਹੈਗੀ ਕਵਿਤਾ ਰੂਪ ਵਿੱਚ ਸੰਗਤ ਨੇ ਕਹਿਣਾ ਇਹ ਕੱਚੀ ਬਾਣੀ ਪੜ੍ਹਤੀ ਤੇ ਰੌਲਾ ਪਾਉਣ ਵਾਲੇ ਫਿਰ ਪਾ ਵੀ ਦਿੰਦੇ ਹੁੰਦੇ ਵਿੱਚ ਮੈਂ ਇਸੇ ਕਰਕੇ ਫਿਰ ਪੜ੍ਹਿਆ ਹੀ ਨਹੀਂ ਮੈਂ ਕਿਹਾ ਉਹ ਜੇ ਸੰਗਤ ਕਦੇ ਕਹੂਗੀ ਮੈਨੂੰ ਵੀ ਹਾਂ ਉਹ ਕਿਉਂਕਿ ਰਸਦਾਇਕ ਬੜਾ ਬੜੀ ਸੋਹਣੀ ਚੀਜ਼ ਲਿਖੀ ਸਿੰਘ ਨੇ 10ਵੇਂ ਪਾਤਸ਼ਾਹ ਤਾਂ ਖੁਸ਼ ਹੋ ਕੇ ਉਹਨੂੰ ਲੱਖਾਂ ਰੁਪਇਆ ਇਨਾਮ ਦਿੱਤਾ ਸੀ ਉਹਨਾਂ ਦੀ ਹਜ਼ੂਰੀ ਵਿੱਚ ਤਾਂ ਕੱਚੀ ਬਾਣੀ ਨਹੀਂ ਗਿਣੀ ਗਈ ਪਰ ਅੱਜ ਦਾ ਸਿੱਖ ਕਹਿ ਸਕਦਾ ਜੀ ਇਹ ਤਾਂ ਦੇਖੋ ਹੋਰ ਹੀ ਕੁਛ ਪੜ੍ਹਤਾ ਸੰਗਤ ਚ ਇਸ ਕਰਕੇ ਮੈਂ ਉਹਨੂੰ ਛੇੜਿਆ ਹੀ ਨਹੀਂ 10ਵੇਂ ਪਾਤਸ਼ਾਹ ਨੇ ਆਦਿ 10ਵੇਂ ਗ੍ਰੰਥ ਦੇ 357 ਅੰਗ ਤੇ ਕ੍ਰਿਸ਼ਨ ਅਵਤਾਰ ਵਿੱਚ 12 ਮਹਾ ਉਚਾਰਨ ਕੀਤਾ ਉਸ 12 ਮਹਾ ਦੀ ਵਿਚਾਰਤਾ ਆਪਾਂ ਕਰ ਹੀ ਲਵਾਂਗੇ ਕਿਉਂਕਿ 3 12 ਮਹਾ ਦੀ ਕਥਾ ਆਪਾਂ ਕਰਨੀ ਹੈ ਤਿੰਨਾਂ ਨੂੰ ਜਦੋਂ ਕਰਾਂਗੇ ਤਾਂ ਸਾਰਾ ਕੁਝ ਸਾਹਮਣੇ ਸਪਸ਼ਟ ਹੋਣਾ 12 ਮਹਾ ਗੁਰੂ ਨਾਨਕ ਦੇਵ ਜੀ ਵਾਲਾ ਤੁਖਾਰੀ ਰਾਗ ਵਿੱਚ ਹੈ ਉਹਦੀ ਵਿਚਾਰ ਵੀ ਕਰਨੀ ਹੈ ਫਿਰ 10ਵੇਂ ਦੇ ਵਿੱਚ ਜਿਹੜਾ 12 ਮਹਾ ਉਹਦੀ ਵਿਚਾਰ ਕਰਨੀ ਫਿਰ ਭਾਈ ਵੀਰ ਸਿੰਘ ਦਾ ਸਿਰਫ ਇੱਕੋ ਹੀ ਮਿਲਿਆ ਵਿਸਾਖ ਦੇ ਮਹੀਨੇ ਰਾਹੀਂ ਉਹਨੇ ਉਚਾਰਨ ਕੀਤਾ ਉਹ ਜੇ ਸੰਗਤ ਕਹੂਗੀ ਤਾਂ ਸੁਣਾ ਦਿਆਂਗੇ ਕਿਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਹੁਣ ਬਖਸ਼ਿਸ਼ ਕਰਦੇ ਨੇ ਚੇਤ ਦੇ ਮਹੀਨੇ ਦੁਆਰਾ ਇਹ ਹੁਣ 12 ਮਹਾ ਦੇ ਅੰਦਰ ਪਹਿਲਾਂ 12 ਮਹਾ ਗਾਇਆ ਜਾਂਦਾ ਹੁੰਦਾ ਸੀ ਭਾਵੇਂ ਗੁਰਬਾਣੀ ਵਿੱਚ 12 ਮਹਾ ਪਹਿਲਾਂ ਗੁਰਬਾਣੀ ਦੇ ਆਉਣ ਤੋਂ 500 ਸਾਲ ਤੋਂ ਵੀ ਪਹਿਲਾਂ ਵਧੇਰੇ ਸਮੇਂ ਖੋਜੀਆਂ ਨੇ ਖੋਜ ਕੀਤੀ ਅੱਜ ਤੋਂ 1000 ਸਾਲ 2000 ਸਾਲ 3000 ਸਾਲ ਪਹਿਲਾਂ ਵੀ 12 ਮਹਾ ਹੁੰਦੇ ਸੀ ਲੋਕੀ ਉਹਨੂੰ ਉੱਚੀ ਉੱਚੀ ਹੇਕ ਲਾ ਕੇ ਗਾਉਂਦੇ ਹੁੰਦੇ ਸੀ ਜਿਵੇਂ ਲੋਕੀ ਆ ਦੂਜਿਆਂ ਦੇ ਕਿੱਸੇ ਪੜ੍ਹਦੇ ਨੇ ਇਧਰਲੇ ਉਧਰਲਿਆਂ ਦੇ ਇਸ ਤਰ੍ਹਾਂ 12 ਮਹਾ ਪੜ੍ਹ ਕੇ ਲੋਕੀ ਉਸੋ ਆਨੰਦ ਮਾਣਿਆ ਕਰਦੇ ਸਨ ਹੁਣ ਗੁਰੂ ਘਰ ਵਿੱਚ ਗੁਰਾਂ ਨੇ ਆਪਾਂ ਨੂੰ 12 ਮਹਾ ਬਖਸ਼ਿਸ਼ ਕੀਤਾ ਜਿਵੇਂ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਕਿ ਆਨੰਦ ਸਾਹਿਬ ਦਾ ਪਾਠ ਕੋਠੇ ਤੇ ਚੜ ਜਾਓ ਤੇ ਢੋਲਕੀਆਂ ਛੇਣੇ ਵਜਾ ਕੇ ਉੱਚੀ ਉੱਚੀ ਆਨੰਦ ਸਾਹਿਬ ਦਾ ਗਾਇਨ ਕਰੋ ਕਿਉਂ ਗੁਰਸਿੱਖ ਸਾਰੇ 12 ਮਹਾ ਦਾ ਗਾਇਨ ਕਰਦਾ ਹੈ ਇਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਉਪਦੇਸ਼ਾਤਮਿਕ ਬਾਣੀ ਹੈ ਉਪਦੇਸ਼ਾਤਮਿਕ ਬਾਣੀ ਤੋਂ ਬਾਅਦ ਵੈਰਾਗਾਤਮਿਕ ਵੀ ਹੈ ਅੱਛਾ ਫਿਰ ਇਹਦੇ ਵਿੱਚ ਸੰਯੋਗਾਤਮਕ ਵੀ ਹੈ ਵਿਯੋਗਾਤਮਕ ਵੀ ਹੈ ਫਿਰ ਇਹਦੇ ਵਿੱਚ ਪ੍ਰਾਪਤੀ ਰੂਪ ਵੀ ਹੈ ਜਿੱਥੇ ਜਾ ਕੇ ਕਹਿੰਦੇ ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਪਹਿਲੇ 11 ਮਹੀਨਿਆਂ ਵਿੱਚ ਤਾਂ ਵਿਯੋਗ ਹੀ ਕਰੀ ਜਾਂਦੀ ਹੈ ਤੇ 12ਵੇਂ ਮਹੀਨੇ ਚ ਜਾ ਕੇ ਪ੍ਰਾਪਤੀ ਦਰਸਾਈ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਉਪਦੇਸ਼ਾਤਮਕ ਬਾਣੀ ਉਚਾਰਨ ਕਰਨ ਲੱਗੇ ਨੇ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ ਇਹ ਉਪਦੇਸ਼ ਕਰਦੇ ਨੇ ਕਹਿੰਦੇ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਭਾਈ ਗੋਬਿੰਦ ਪਰਮੇਸ਼ਰ ਦੀ ਆਰਾਧਨਾ ਕਰੋ ਬਹੁਤ ਹੀ ਆਨੰਦ ਹੋਵੇਗਾ ਹੋਵੇ ਆਨੰਦ ਘਣਾ ਬਹੁਤਾ ਜ਼ਿਆਦਾ ਆਨੰਦ ਆਵੇਗਾ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਹੁਣ ਇਹਦੇ ਚ ਉਹ ਨੀ ਕਿ ਚੇਤ ਦੇ ਮਹੀਨੇ ਵਿੱਚ ਹੀ ਗੋਬਿੰਦ ਦੇ ਗੁਣ ਗਾਉਣੇ ਨੇ ਨਹੀਂ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਕਿ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ ਵਾਹਿਗੁਰੂ 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 ਕਰੋ ਤੇ ਬਹੁਤਾ ਆਨੰਦ ਹੋਵੇਗਾ। ਇਹ ਗੁਰਬਾਣੀ ਦੇ ਅੰਦਰ ਦੋਨੋਂ ਪਾਸਿਓਂ ਆਨੰਦ ਦੀ ਪ੍ਰਾਪਤੀ ਹੈ। ਇੱਕ ਤਾਂ ਪੰਗਤੀ ਪੜ੍ਹਨ ਵਿੱਚ ਵੀ ਆਨੰਦ ਹੈ, ਪੰਗਤੀ ਵੀ ਆਨੰਦ ਦਿੰਦੀ ਹੈ ਤੇ ਗੁਰਮੰਤਰ ਨੇ ਵੀ ਆਨੰਦ ਦੇਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਲਾਹ ਸਾਡੀ ਇਹ ਹੈ ਤੁਹਾਨੂੰ ਕਿ ਗੋਬਿੰਦ ਦੇ ਜਿਹੜੇ ਗੁਣ ਗਾਇਨ ਕਰਨੇ ਨੇ, ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਭਣਾ, ਕਹਿੰਦੇ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਖ ਗਵਾਇਓ, ਜੋ ਚਾਰ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਸੰਤ ਜਨਾਂ ਦੇ ਨਾਲ ਮਿਲ ਕੇ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਦੀ ਹੈ, ਪਰ ਉਹਨਾਂ ਨਾਲ ਮਿਲ ਕੇ ਰਸਨਾ ਨਾਮ ਭਣਾ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਰਸਨਾ ਦੇ ਨਾਲ ਨਾਮ ਉਚਾਰਨਾ ਕਰੀਏ। ਕਿਉਂਕਿ ਪਰਮਾਤਮਾ ਦੇ ਪਿਆਰਿਆਂ ਨਾਲ ਨਾਮ ਉਚਾਰਨਾ, ਇੱਕ ਬੰਦੇ ਨੂੰ ਤਾਂ ਊੜਾ ਜਿਹੜਾ ਲਿਖਣਾ ਨਹੀਂ ਆਉਂਦਾ, ਇੱਕ ਬੱਚੇ ਨੂੰ, ਉਹ ਦੂਜੇ ਨੂੰ ਵੀ ਨਹੀਂ ਲਿਖਣਾ ਆਉਂਦਾ, ਤੀਜੇ ਨੂੰ ਵੀ ਨਹੀਂ ਲਿਖਣਾ ਆਉਂਦਾ, ਤਿੰਨ ਜਾਣੇ ਰਹਿ ਗਏ ਊੜਾ ਜਿਹੜਾ ਲਿਖਣ, ਤਿੰਨਾਂ ਨੂੰ ਨਹੀਂ ਆਉਂਦਾ, ਸਾਰੀ ਕਾਪੀ ਕਾਲੀ ਕਰ ਛੱਡੀ ਉਹਨਾਂ ਨੇ। ਤੇ ਜੇ ਇੱਕ ਵਿੱਚ ਮਾਸਟਰ ਬੈਠਾ ਹੋਵੇ, ਭਾਵੇਂ 50 ਬੱਚੇ ਬੈਠੇ ਹੋਣ, ਸਾਰੇ ਬੱਚਿਆਂ ਨੂੰ ਕੱਲਾ ਜਾਣਾ ਹੀ ਊੜਾ ਜਿਹੜਾ ਸਿਖਾ ਦਿੰਦਾ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖਾਂ ਨੇ ਕਮਾਈ ਕੀਤੀ ਹੁੰਦੀ ਹੈ, ਉਸ ਗੁਰਮੁਖ ਦੇ ਕੋਲੇ ਬੈਠਣ ਨਾਲ ਹੀ ਬੜਾ ਫਰਕ ਪੈਂਦਾ। ਜੇ ਆਪਾਂ ਕਿਸੇ ਗੁਰਮੰਤਰ ਦੀ, ਮੂਲ ਮੰਤਰ ਦੀ ਕਮਾਈ ਕਰਨ ਵਾਲੇ ਨੂੰ ਕਹੀਏ ਨਾ ਤੂੰ ਸੁਣਾ ਮੂਲ ਮੰਤਰ, ਉਹਦਾ ਬੜਾ ਅਸਰ ਪੈਂਦਾ ਮਨ ਤੇ। ਇਸੇ ਕਰਕੇ ਬਾਣੀ, ਜਿੰਨਾ ਵੀ ਗੁਰਮੁਖ ਬੰਦਾ ਬਾਣੀ ਪੜ੍ਹੇ, ਉਹਦੇ ਬਾਣੀ ਪੜ੍ਹਨ ਦਾ ਤੇ ਆਮ ਬੰਦੇ ਦਾ ਬੜਾ ਫਰਕ ਪੈਂਦਾ ਇਹਨਾਂ ਗੱਲਾਂ ਵਿੱਚ। ਗੁਰਮੁਖਾਂ ਕੋਲੋਂ ਅਸੀਂ ਸੁੱਤੇ ਸਿਰ ਦੀ ਕਹਿਣਾ ਜੀ ਇੱਕ ਵਾਰੀ ਵਾਹਿਗੁਰੂ ਕਹਿ ਦਿਓ, ਆਮ ਬੰਦਾ ਕਿੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਜਿਹਦੀ ਕਮਾਈ ਕੀਤੀ ਹੁੰਦੀ ਹੈ ਉਹ ਇੱਕੋ ਵਾਰੀ ਵਾਹਿਗੁਰੂ ਕਹਿ ਕੇ ਸਾਨੂੰ ਕਰੋੜਾਂ ਵਾਰੀ ਦਾ ਆਨੰਦ ਇਕੱਠਾ ਹੀ ਦੇ ਦਿੰਦਾ, ਕਿਉਂਕਿ ਉਹਦੇ ਕਮਾਈ ਕੀਤੀ ਹੋਈ ਹੈ। ਜਿਹਦੀ ਕਮਾਈ ਨਹੀਂ ਕੀਤੀ ਹੁੰਦੀ, ਉਹ ਕਈ ਲੋਕ ਕਹਿੰਦੇ ਨੇ ਦੁਨੀਆਂ ਅੰਦਰ ਬਥੇਰਾ ਕੁਝ ਬਣਿਆ ਹੋਇਆ, ਪਰ ਉਹ ਬਥੇਰਾ ਰੌਲਾ ਪਾਉਂਦੇ, ਉਹ ਲੋਕੋ ਵਾਹਿਗੁਰੂ ਆਖ ਕੋਈ ਸੁਣਦਾ ਹੀ ਨਹੀਂ ਉਹਨਾਂ ਦੀ, ਕਿਉਂਕਿ ਉਹਦੇ ਉੱਤੇ ਅਸਰ ਨਹੀਂ ਪੈਂਦਾ। ਅਸਰ ਤਾਂ ਸਾਰਾ ਕਮਾਈ ਦਾ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹਿ ਗਣਾ। ਜਿਨ੍ਹਾਂ ਨੇ ਆਪਣੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ, ਹਿਰਦੇ ਦੇ ਅੰਦਰ ਪ੍ਰਕਾਸ਼ ਹੈ, ਬਾਹਰ ਨਜ਼ਰ ਆਉਂਦੇ ਨੇ ਵਾਹਿਗੁਰੂ, ਉਹਨਾਂ ਨੂੰ ਗਿਣਦੇ ਆ ਦੁਨੀਆਂ ਦੇ ਵਿੱਚ ਆਏ ਹੋਏ, ਉਹਨਾਂ ਨੂੰ ਗਿਣੋ ਬਈ ਇਹ ਦੁਨੀਆਂ ਚ ਆਏ ਨੇ ਕਿੰਨੇ ਕੁ ਜਾਣੇ ਆਏ ਨੇ ਹੁਣ ਤੱਕ ਦੁਨੀਆਂ ਅੰਦਰ। ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ ਪੰਜਵੇਂ ਪਾਤਸ਼ਾਹ ਵੇਲੇ ਤੱਕ, ਉਦੋਂ ਤੱਕ ਸਤਯੁਗ ਤੋਂ ਲੈ ਕੇ ਜਾਂ ਸ੍ਰਿਸ਼ਟੀ ਦੇ ਬਣਨ ਤੋਂ ਲੈ ਕੇ ਬੜੀ ਦੁਨੀਆਂ ਹੋਈ ਹੈ, ਬਹੁਤ ਦੁਨੀਆਂ ਹੋਈ ਹੈ। 450 ਕਰੋੜ ਸਾਲ ਪਹਿਲਾਂ ਧਰਤੀ ਬਣੀ, ਸਾਇੰਸਦਾਨਾਂ ਨੇ ਇੰਨਾ ਕੁ ਮੰਨਿਆ, ਬਾਕੀ ਤਾਂ ਵਾਹਿਗੁਰੂ ਜਾਣੇ। ਕਿਆ 15 ਭਗਤ ਹੀ ਹੋਏ ਨੇ ਹੁਣ ਤੱਕ? ਕਿਆ ਗੁਰੂ ਗ੍ਰੰਥ ਸਾਹਿਬ ਚ 15 ਭਗਤਾਂ ਦੀ ਹੋਈ ਬਾਣੀ ਸਿਰਫ ਆਈ? ਕਿਉਂ ਆਈ? ਮਤਲਬ ਕਿ ਹਲੇ ਤੱਕ 15 ਜਾਣੇ ਹੀ ਹੋਏ ਸੀ। ਇਸ ਕਰਕੇ ਜਿੰਨਿਆਂ ਨੂੰ ਮਾਣ ਦੇਣਾ ਸੀ ਉਨਿਆਂ ਨੂੰ ਗੁਰਾਂ ਨੇ ਮਾਣ ਦਿੱਤਾ ਹੈ। ਜਿਵੇਂ ਲੁਧਿਆਣੇ ਸ਼ਹਿਰ ਵਿੱਚ ਬਾਬਾ ਬਾਣ ਬੱਟਾ ਨੂੰ ਦੇਖ ਕੇ ਮਾਈ ਚੰਦੋ ਉੱਤੇ ਕੱਪੜਾ ਲੈ ਲੈਂਦੀ ਸੀ, ਲੋਕ ਕਹਿੰਦੇ ਸੀ ਤੂੰ ਇਹਨੂੰ ਦੇਖ ਕੇ ਕੱਪੜਾ ਲੈਂਦੀ ਆ, ਬਾਕੀ ਦੁਨੀਆਂ ਕਹਿੰਦੇ ਬਾਕੀ ਤਾਂ ਮੇਰੇ ਲਈ ਹੈ ਹੀ ਨਹੀਂ ਕੋਈ, ਸਿਰਫ ਇੱਕੋ ਹੀ ਬੰਦਾ ਹੈ, ਇੱਕੋ ਹੀ ਭਗਤ ਹੈ ਰੱਬ ਦਾ ਜੀ ਤੋਂ ਮੈਨੂੰ ਭੈ ਲੱਗਦਾ, ਬਾਕੀ ਸੰਸਾਰ ਨਹੀਂ ਗਿਣਿਆ ਜਾਂਦਾ। ਮਹਾਰਾਜ ਸੱਜੇ ਪਾਤਸ਼ਾਹ ਕਹਿੰਦੇ ਆਏ ਤੇ ਸਹਿ ਗਣਾ, ਆਇਆ ਹੋਇਆ ਤਾਂ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਗਿਣਦੇ ਆ, ਭਾਈ ਮਨੀ ਸਿੰਘ ਉਹਨਾਂ ਨੂੰ ਗਿਣਦੇ ਆ, ਬਥੇਰੇ ਉਹ ਦੁਨੀਆਂ ਹੋ ਕੇ ਚਲੀ ਗਈ ਹੈ, ਉਹਨਾਂ ਨੂੰ ਕਦੇ ਯਾਦ ਹੀ ਨਹੀਂ ਕਰਦੇ, ਵੱਡੇ ਵੱਡੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ ਨੇ। ਇੱਕ ਥਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ, ਜਣਾ ਤੋਂ ਭਾਵ ਜਨ ਨਾ ਕਰੋ ਬਈ, ਬਿਰਥਾ ਜਨਮ ਹੀ ਚਲਿਆ ਜਾਂਦਾ। ਇੱਕ ਥਿਨ ਉਸ ਵਾਹਿਗੁਰੂ ਤੋਂ ਬਿਨਾਂ ਜਿਹੜਾ ਜਿਉਣਾ ਹੈ, ਮੰਨ ਲਓ ਕਿ ਜਨਮ ਬਿਰਥਾ ਚਲਿਆ ਗਿਆ, ਇੱਕ ਇੱਕ ਸਵਾਸ ਦੀ ਕੀਮਤ ਹੈ ਭਗਤਾਂ ਨੂੰ, ਗੁਰਮੁਖਾਂ ਨੂੰ, ਪਿਆਰਿਆਂ ਨੂੰ, ਗੱਲਾਂ ਤੋਂ ਬਿਨਾਂ ਸੰਸਾਰ ਤੋਂ ਨਿਰਲੇਪ ਪਰੇ ਹੋ ਕੇ ਵਾਹਿਗੁਰੂ ਵਾਹਿਗੁਰੂ। ਗੱਲਾਂ ਵਾਲੇ ਹੈਣ ਘਨੇਰੇ, ਗੱਲਾਂ ਤਾਂ ਬਹੁਤ ਜ਼ਿਆਦਾ ਕਰਨ ਵਾਲੇ ਬੰਦੇ ਮਿਲ ਜਾਂਦੇ ਨੇ ਆਪਾਂ ਨੂੰ। ਉਹਨਾਂ ਗੁਰਮੁਖਾਂ ਦੀ ਅਵਸਥਾ ਕੈਸੀ ਬਣ ਗਈ? ਕਹਿੰਦੇ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ। ਉਹਨਾਂ ਨੂੰ ਜਲ ਪਾਣੀ ਵਿੱਚ ਵੀ ਥਲ ਮਾਰੂ ਥਲਾਂ ਦੇ ਵਿੱਚ ਵੀ ਚਾਰੇ ਪਾਸੇ ਸੁੱਕੀ ਧਰਤੀ ਅਲ ਆਕਾਸ਼ ਵਿੱਚ ਹੀ ਮਹੀ ਧਰਤੀ ਸਾਰੀ ਤੇ ਉੱਤੇ ਹੀ ਰਵਿਆ ਵਿੱਚ ਬਣਾ ਜੰਗਲ ਦੇ ਵਿੱਚ ਵੀ ਵਾਣ ਤ੍ਰਿਣ ਤੇ ਭਵਨ ਮੌਲਿਆ ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਨਜ਼ਰ ਆਉਂਦੇ ਨੇ ਜਿਵੇਂ ਹੁਣ ਸੂਰਜ ਦੀ ਲਾਈਟ ਨਜ਼ਰ ਆਉਂਦੀ ਹੈ ਸਾਰਿਆਂ ਦੇ ਉੱਤੇ ਪੈਂਦੀ ਦਰਖਤਾਂ ਤੇ ਪੈਂਦੀ ਘਰਾਂ ਤੇ ਪੈਂਦੀ ਹੈ ਕਿਹੜੀ ਚੀਜ਼ ਹੈ ਜਿੱਥੇ ਸੂਰਜ ਦਾ ਪ੍ਰਕਾਸ਼ ਨਹੀਂ ਹੈ ਇਸੇ ਤਰ੍ਹਾਂ ਵਾਹਿਗੁਰੂ ਦਾ ਪ੍ਰਕਾਸ਼ ਉਹਨਾਂ ਗੁਰਮੁਖਾਂ ਨੂੰ ਸਾਰੇ ਕਿਤੇ ਨਜ਼ਰ ਆ ਜਾਂਦਾ ਹੈ ਵਾਹਿਗੁਰੂ ਦੇ ਪ੍ਰਕਾਸ਼ ਦਾ ਸਦਕਾ ਹੀ ਸ੍ਰਿਸ਼ਟੀ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਵਾਹਿਗੁਰੂ ਸਰਬ ਵਿਆਪਕ ਨੇ ਪਰ ਕਹਿੰਦੇ ਨੇ ਦੇਖੋ ਇੰਨਾ ਦੁੱਖ ਲੱਗਦਾ ਹੈ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਕਹਿੰਦੇ ਕਿੰਨਾ ਕੁ ਦੁੱਖ ਗਿਣ ਕੇ ਦੱਸਾਂ ਤੁਹਾਨੂੰ ਜਦੋਂ ਮੈਨੂੰ ਚਿੱਤ ਵਿੱਚ ਨਹੀਂ ਆਉਂਦਾ ਉਹ ਜਦੋਂ ਮੇਰੇ ਚੇਤੇ ਵਿੱਚੋਂ ਭੁੱਲ ਜਾਂਦਾ ਕਹਿੰਦੇ ਉਹਨੂੰ ਮੈਨੂੰ ਬੜਾ ਦੁੱਖ ਲੱਗਦਾ ਕਿਉਂ ਮੈਨੂੰ ਭੁੱਲ ਗਿਆ ਵਾਹਿਗੁਰੂ ਮੈਨੂੰ ਹੋਰ ਕਿਹੜੀ ਚੀਜ਼ ਨੇ ਐਸਾ ਖਰਾਬ ਕੀਤਾ ਆਪਣੇ ਵਾਸਤੇ ਉਪਦੇਸ਼ ਹੈ ਇਹ ਕਹਿੰਦੇ ਜਦੋਂ ਤੁਹਾਨੂੰ ਵਾਹਿਗੁਰੂ ਭੁੱਲ ਜਾਂਦਾ ਤੁਹਾਨੂੰ ਦੁੱਖ ਨਹੀਂ ਲੱਗਦਾ ਇਸ ਕਰਕੇ ਮਹਾਰਾਜ ਕਹਿੰਦੇ ਇੰਨਾ ਦੁੱਖ ਜਾਣਿਆ ਕਰੋ ਕਿ ਭੁੱਲ ਗਿਆ ਵਾਹਿਗੁਰੂ ਤਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਇੰਨਾ ਪਿਆਰ ਪਰਮੇਸ਼ਰ ਦੇ ਨਾਮ ਦੇ ਵਿੱਚ ਪਾਉਣਾ ਇੰਨੀ ਉੱਚੀ ਅਵਸਥਾ ਆਪਣੀ ਲੈ ਕੇ ਜਾਣੀ ਹੈ ਕਿ ਜੇ ਖਿਨ ਕਾਲ ਵੀ ਉਹਦਾ ਨਾਮ ਭੁੱਲ ਗਿਆ ਤਾਂ ਵੀ ਜਾਣੋ ਕਰੋੜਾਂ ਅਰਬਾਂ ਖਰਬਾਂ ਦਾ ਘਾਟਾ ਪੈ ਗਿਆ ਮੈਨੂੰ ਬਹੁਤ ਦੁੱਖ ਮੰਨਣਾ ਮਨ ਦੇ ਅੰਦਰ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਉਹਨਾਂ ਦੇ ਸ਼੍ਰੋਮਣੀ ਭਾਗ ਨੇ ਮਣਾ ਮੂਹੀ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਨੂੰ ਰਾਵਿਆ ਹੈ ਉਚਾਰਨ ਕੀਤਾ ਹੈ ਜਿਹੜੇ ਬਹਿ ਕੇ ਧਿਆਨ ਲਾਉਂਦੇ ਨੇ ਸਮਾਧੀਆਂ ਲਾਉਂਦੇ ਨੇ ਗੁਰਮੰਤਰ ਵਿੱਚ ਜੋੜਦੇ ਨੇ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਬਾਣੀ ਪੜ੍ਹਦੇ ਨੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਕਹਿੰਦੇ ਉਹਨਾਂ ਦੇ ਸ਼੍ਰੋਮਣੀ ਭਾਗ ਨੇ ਗੁਰਮੰਤਰ ਦਾ ਅਭਿਆਸ ਕਰਨਾ ਕਿਉਂਕਿ ਕਿਸੇ ਨੇ ਸਿਖਾਇਆ ਹੀ ਨਹੀਂ ਹੈ ਸਾਰੇ ਜਣੇ ਉਲਟ ਦਿਸ਼ਾ ਨੂੰ ਵੀ ਤੁਰੇ ਹੋਏ ਨੇ ਜੇ ਆਪਾਂ ਹੁਣ ਕਹਿੰਦੇ ਵੀ ਹਾਂ ਭਾਈ ਇੱਥੇ ਨਾਮ ਬਾਣੀ ਚ ਇਹੀ ਚੀਜ਼ ਲਿਖੀ ਮਹਾਰਾਜ ਨੇ ਤਾਂ ਨਵੇਂ ਨਵੇਂ ਲੋਕ ਉੱਠ ਖੜੇ ਹੋਏ ਕਹਿੰਦੇ ਇਹਦੀ ਤਾਂ ਲੋੜ ਹੀ ਨਹੀਂ ਗੁਰਮੰਤਰ ਦੀ ਤਾਂ ਲੋੜ ਹੀ ਨਹੀਂ ਹੈ ਕਿਉਂ ਕੋਈ ਬੰਦਾ ਕੌਣ ਹੈ ਜਿਹੜਾ ਸਾਨੂੰ ਕਹਿ ਰਿਹਾ ਕੀ ਪਤਾ ਇਹ ਕੌਣ ਹੈ ਇਹ ਬੰਦਾ ਕਿਹਦਾ ਬੰਦਾ ਪਹਿਲਾਂ ਇਹ ਤਾਂ ਦੇਖ ਲਓ ਕੀ ਪਤਾ ਹੋਰ ਹੀ ਕਿਸੇ ਦਾ ਬੰਦਾ ਆ ਕੇ ਸਾਨੂੰ ਕਹੀ ਜਾਵੇ ਵੀ ਵਾਹਿਗੁਰੂ ਮੰਤਰ ਤਾਂ ਐਵੇਂ ਹੀ ਹੈ ਜਪਜੀ ਸਾਹਿਬ ਦੀ ਲੋੜ ਨਹੀਂ ਉਹ ਜਿਵੇਂ ਕਿਸੇ ਨੇ ਨਕਲੀ ਗ੍ਰੰਥ ਬਣਾਇਆ ਉਹਦੇ ਲਿਖਿਆ ਸੁਖਮਨੀ ਵੀ ਪੜ੍ਹਿਆ ਮੈਂ ਜਪਜੀ ਵੀ ਮੈਂ ਪੜ੍ਹਿਆ ਮੈਂ ਪਰ ਮਨ ਨੂੰ ਸ਼ਾਂਤੀ ਨਾ ਆਈ ਵਿਰੋਧੀ ਬਣਾਤਾ ਉਹਨਾਂ ਨੇ ਜਦੋਂ ਵਿਰੋਧੀ ਬੰਦੇ ਆ ਕੇ ਆਪਣੇ ਕੋਲ ਇਹੋ ਜਿਹੇ ਗਾਉਂਦੇ ਨੇ ਅਲਾਪ ਕਰਦੇ ਨੇ ਵੀ ਗੁਰਮੰਤਰ ਵਿੱਚ ਕੁਛ ਨਹੀਂ ਭੋਲਾ ਗੁਰਸਿੱਖ ਉਹਦੇ ਮਗਰ ਲੱਗ ਜਾਂਦਾ ਸੁਚੇਤ ਨਹੀਂ ਨਾ ਹੈ ਚੇਤੰਨ ਨਹੀਂ ਹੈ ਖਬਰਦਾਰ ਜੇ ਮੇਰੇ ਗੁਰੂ ਦੇ ਵਿਰੁੱਧ ਕੁਛ ਬੋਲਿਆ ਇੰਨਾ ਕਹਿਣ ਦੀ ਹਿੰਮਤ ਨਹੀਂ ਹੈ ਆਟੇ ਦੇ ਦੀਵੇ ਵਾਂਗੂ ਜਿੱਧਰ ਨੂੰ ਕੋਈ ਮੋੜਦਾ ਉਧਰ ਨੂੰ ਆਪਾਂ ਮੁੜ ਜਾਂਦੇ ਹਾਂ ਸਤਿਗੁਰੂ ਕੀ ਕਹਿੰਦੇ ਨੇ ਇਹ ਦੇਖਣਾ ਮਹਾਰਾਜ ਤਾਂ ਕਹਿੰਦੇ ਨਾਮ ਜਪੋ ਆਪਾਂ ਦੂਜੇ ਦੀ ਗੱਲ ਹੀ ਨਹੀਂ ਸੁਣਨੀ ਬਸ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਜੇ ਦੀ ਸੁਣੋ ਹੀ ਨਾ ਕਿਸੇ ਦੀ ਹਾਂ ਗੁਰੂ ਗ੍ਰੰਥ ਸਾਹਿਬ ਕੀ ਕੀਰਤਨ ਕਰਦੇ ਜਿਹੜੇ ਉਹ ਵੀ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਨੇ ਕਥਾ ਵੀ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਨੇ ਭਾਵ ਕੇ ਜਿਹੜਾ ਬੰਦਾ ਗੁਰਮਤ ਤੋਂ ਵਿਰੁੱਧ ਜਾਂਦਾ ਹੈ ਉਹਦੀ ਗੱਲ ਸੁਣਨ ਦੀ ਲੋੜ ਨਹੀਂ ਜੇ ਕੋਈ ਕਹੇ ਕਿ ਇਹਦੇ ਵਿੱਚ ਕੋਈ ਫਾਇਦਾ ਨਹੀਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਉਹਨੂੰ ਨਹੀਂ ਮਿਲਿਆ ਹੋਣਾ ਫਾਇਦਾ ਉਹਦੇ ਭਾਗਾਂ ਚ ਨਹੀਂ ਹੈ ਫਾਇਦਾ ਤਾਂ ਕਿਆ ਅਸੀਂ ਵੀ ਉਹਦੇ ਪਿੱਛੇ ਲੱਗ ਜਾਣਾ ਮਹਾਰਾਜ ਕਹਿੰਦੇ ਮੈਂ ਤਾਂ ਕਹਿੰਦਾ ਜਿਨ੍ਹਾਂ ਨੇ ਆਪਣੇ ਪਰਮਾਤਮਾ ਨੂੰ ਉਚਾਰਨ ਕੀਤਾ ਉਹਦੇ ਮਣਾ ਮੂਹੀ ਭਾਗ ਨੇ ਸ਼੍ਰੋਮਣੀ ਭਾਗ ਨੇ ਉਹ ਭਾਗਾਂ ਵਾਲਾ ਹੈ ਨਾਮ ਜਪਣ ਵਾਲਾ ਹਰ ਦਰਸ਼ਨ ਕੌ ਮਨ ਲੋਚਦਾ ਨਾਨਕ ਪਿਆਸ ਮਨਾ ਕਹਿੰਦੇ ਮੇਰੇ ਮਨ ਦੇ ਅੰਦਰ ਪਿਆਸ ਲੱਗੀ ਪੰਜਵੇਂ ਪਾਤਸ਼ਾਹ ਕਹਿੰਦੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਹਰ ਦਰਸ਼ਨ ਕੌ ਮਨ ਲੋਚਦਾ ਇਹੀ ਜੀ ਅਵਸਥਾ ਬਣ ਗਈ ਸੰਸਾਰ ਦੀ ਹਰੀ ਦੇ ਦਰਸ਼ਨਾਂ ਲਈ ਕੋਈ ਤਿਆਰ ਹੀ ਨਹੀਂ ਹੈ ਜੇ ਆਪਾਂ ਕਿਸੇ ਨੂੰ ਕਹੀਏ ਕਿ ਉਹ ਰੱਬ ਦੇ ਦਰਸ਼ਨ ਕਰਨੇ ਨੇ ਫਿਰ ਜੇ ਆਪਾਂ ਜਿਵੇਂ ਮਹਾਤਮਾ ਦਾ ਪ੍ਰਮਾਣ ਦਿੱਤਾ ਕੋਈ ਇਹ ਪੱਕੀ ਗੱਲ ਹੈ ਸਾਡੇ ਦੇਖਣ ਦੀ ਕਹਿੰਦੇ ਅਜੀ ਰੱਬ ਹੈਗਾ ਕਹਿੰਦੇ ਹੈਗਾ ਮਹਾਤਮਾ ਨੂੰ ਕਹਿਣ ਲੱਗੇ ਬ੍ਰਹਮ ਗਿਆਨੀ ਸਨ ਕਹਿੰਦੇ ਵੀ 2 ਘੰਟੇ ਤੂੰ ਬਹਿ ਜਾ ਇਸ਼ਨਾਨ ਕਰਕੇ ਆ ਕੇ ਅਸੀਂ ਇਸ਼ਨਾਨ ਕਰਕੇ ਸਾਫ਼ ਸੁੱਥੇ ਬਸਤਰ ਪਾ ਕੇ ਇੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਤੈਨੂੰ ਮੈਂ ਝਲਕ ਦਿਖਾ ਦਿਆਂਗਾ ਸੋਚਣ ਲੱਗ ਗਿਆ ਬਹਿ ਕੇ ਕਹਿੰਦੇ ਕੀ ਹੋ ਗਿਆ ਹੁਣ ਸਿਰ ਚ ਘੜਾ 100 ਪਾਣੀ ਦਾ ਪੈ ਗਿਆ ਇਹ ਚੁੱਪ ਕਰਕੇ ਬੈਠ ਗਿਆ ਕਹਿੰਦਾ ਮੇਰੀ ਤਾਂ ਡਿਊਟੀ ਹੈ ਜੀ ਮਹਾਂਪੁਰਸ਼ ਕਹਿੰਦੇ ਦੱਸ मैं रब दिखाउण दी गल करदा वी तैनूं झलकारा पै जाऊगा, कल देख ली तसली हो जाऊ। तैनूं अपनी किन्नी की ड्यूटी है तेरी, किन्नी तनखाह तेरी? वह पुराने टाइम सी उदो 2000 तनखाह हुंदी सी। कहिंदे जी 2000 रुपये तनखाह, कहिंदे उह 2 घंटे छुट्टी नहीं सी लै सकदा तू? भाव के जे दुनिया नूं कहीए तैनूं रब दिखाउणे आ, मैं रब बैठा, कहिंदे मेरे कोल टाइम नहीं है रब दे दर्शनां नूं, इस बंदे कोल टाइम नहीं। ऐसा खुशकी छा गई लोगों के अंदर, चेत मिलाए सो प्रभु इसका पाए लगा। जे कोई मेनू चेत दे महीने द्वारा कहने उस वाहेगुरु नाल मिला देवे कोई, मैं उहदे चरणी लग जावां, उहदी सेवा करां, पाप मलोवां, मलमल धोवां, किन्नी कि सेवा करां। क्योंकि जे कोई मेनू मिला देवे उस वाहेगुरु नाल, इह उपदेशात्मक बाणी सतगुरु महाराज कर रहे ने आपां नूं। हुण बिरहों दी बाणी वियोग आत्मक कहिंदे ने, वैसाख धीर नक्यों वांडिया जिन्ना प्रेम बिछोह, जिन्हां नूं प्रेम दा विछोड़ा पै गया, प्रेम टुट गया जिन्हां दा वाहेगुरु नालों, वैसाख दे महीने द्वारा कहिंदे ने, उन्हां दे मन नूं धीरज किवें आ सकदा जिहड़े परमेश्वर दे प्रेम नूं तोड़ के वांडे चले गए ने। वांडिया हुण अखर बदल जांदे, पुराना अखर माझे दा अखर है वांडिया, वांडे गया है। आपां कहिंदे आउट ऑफ स्टेशन गया है, वांडे गया है, किते दूसरे शहर गया है, इह तां छड्ड के वांडे ही हो गया। किधर चलिया गया? इह तां पता नहीं किते होर ही तुरिया फिरदा महाराज नूं छड्ड के। सो जिहड़े छड्ड के चले गए ने गुरु ग्रंथ साहिब महाराज नूं, अकाल पुरख वाहेगुरु नूं, परमात्मा दे नाम नूं छड्ड के इक पासे हो गए ने, महाराज कहिंदे उहनां दे मन दे अंदर धीरज टिका एकाग्रता हो ही नहीं सकदी। हर साजन पुरख विसार कै लगी माया धोह, ओह जिहड़ी धो जाण वाली छड़ जाण वाली माया है, हरी अकाल पुरख नूं छड्ड के केवल माया दे मगरी लगे होए ने, धोखा हो रहा। इह गल समझाउण समझाउण दा फर्क है, रहना भी माया विच है पर इहदे धोखे विच नहीं फसना माया दे। महाराज कहिंदे संसार सारा ही माया दे धोखे विच फस गया, माया ऐसे प्रभाव दिखा रही अपने, ऐसी चमक दमक है माया दी, चंगा भला बंदा माया दे अंदर फस जांदा। पुत्र कलत्तर ना संग तना हर अविनाशी, ओ ना तो नाल पुत्र ने जाना, ना इस्त्री ने जाना, ना धन ने जाना, कहिंदे नाश तो रहत केवल ओ वाहेगुरु ने नाल रहना। महाराज ने भी वचन किया ना कि जह जह फेखो तह हजूर दूर कतो न जाई, रव रहा सरबत्र मैं मन सदा त्याई, पलच पलच सगली मोए झूठा धंदा मोह। संसार दे जेड़े धंदे ने ना झूठे धंदिया दे मोह दे विच उलझ उलझ के सारी दुनिया ही मर गई, कम किसे दे जिंदगी च पूरे नहीं होए, अंत नूं चढ़ाई कर जांदा है अधूरे कम छड के, फिर उहदा पुत्तर उहदे कम्मां नूं फड़दा है, उह वी अधूरे छड जांदा है। जदों दी दुनिया बनी है अज तक किसे तो कम पूरा होया ही नहीं, इस करके इहदा नाम ही सियाणे ने कम रखिया है, कम ਇਹ ਕੰਮ ਹੀ ਰਹਿੰਦਾ ਹੈ ਹਮੇਸ਼ਾ, ਕਦੇ ਪੂਰਾ ਹੁੰਦਾ ਹੀ ਨਹੀਂ। ਇੱਕ ਸੁਹਰ ਕੇ ਨਾਮ ਬਿਨ ਅੱਗੇ ਲਈਆ ਖੋ, ਇੱਕ ਹਰੀ ਦੇ ਨਾਮ ਤੋਂ ਬਿਨਾਂ ਬਾਕੀ ਦੇ ਜਿੰਨੇ ਵੀ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੂਟੈ। ਮਹਾਰਾਜ ਕਹਿੰਦੇ ਜਿੰਨਾ ਕੁਛ ਵੀ ਤੁਹਾਡੇ ਕੋਲ ਹੋਵੇਗਾ ਬਾਕੀ ਦੇ ਕਰਮ ਧਰਮ ਸਾਰੇ ਅੱਬਲ ਤੇ ਪਹਿਲਾਂ ਉਰੇ ਹੀ ਖੋਹ ਲਏ ਜਾਂਦੇ ਨੇ। ਕਿਵੇਂ ਜਿਉਂ ਹੀ ਚੜ੍ਹਾਈ ਕਰਦਾ ਹੈ ਉਹ ਜਿਹੜੇ ਸੋਨੇ ਦੇ ਗਹਿਣੇ ਪਾਏ ਹੁੰਦੇ ਨੇ ਝੱਟ ਲਾ ਲੈਂਦੇ ਨੇ ਘਰ ਦੇ, ਪਹਿਲਾਂ ਤਾਂ ਉਰੇ ਲਾ ਲਿਆ ਸਾਰਾ ਕੁਛ, ਚਾਬੀਆਂ ਕਹਿੰਦੇ ਕੈਸ਼ ਵਾਲੀਆਂ ਚਾਬੀਆਂ ਬੈਂਕ ਦੀਆਂ ਕਾਪੀਆਂ ਫਟਾਫਟ ਕੱਢ ਲਓ, ਕਹਿੰਦੇ ਹੋਰ ਨਾ ਅੰਗੂਠਾ ਲਵਾ ਲਓ ਜਾਇਦਾਦ ਦਾ ਫਟਾਫਟ, ਬਾਪੂ ਸਾਡੇ ਨੌ ਕਰ ਗਿਆ ਸਾਰੀ ਮਰਦਾ ਹੋਇਆ, ਇੱਥੇ ਹੀ ਖੋਲਿਆ ਜਾਇਦਾਦ ਤਾਂ ਉਰੇ ਖੋਲੀ, ਜਿਹੜਾ ਬਾਪੂ ਨੇ ਮਾੜਾ ਮੋਟਾ ਕੋਈ ਪੁੰਨ ਕੀਤਾ ਸੀਗਾ ਉਹ ਅੱਗੇ ਧਰਮ ਰਾਜੇ ਹੋਣਾ ਦੇ ਦੂਤਾਂ ਨੇ ਖੋਲਿਆ। ਕੀ ਰਿਹਾ ਪੱਲੇ? ਕੁਛ ਵੀ ਨਹੀਂ ਰਿਹਾ ਹੈ। ਮਹਾਰਾਜ ਸਮਝਾਉਂਦੇ ਨੇ ਆਪਾਂ ਨੂੰ, ਕਹਿੰਦੇ ਭਗਤੋ ਉਹ ਜਦੋਂ ਸਰੀਰ ਛੱਡਣਾ ਹੈ ਸਾਰਾ ਕੁਛ ਬੱਚਿਆਂ ਨੇ ਲੈ ਜਾਣਾ, ਰਿਸ਼ਤੇਦਾਰਾਂ ਨੇ ਲੈ ਜਾਣਾ, ਤੂੰ ਤਾਂ ਉਵੇਂ ਹੀ ਜਾਣਾ ਜਿਵੇਂ ਆਇਆ ਸੀ ਨੰਗਾ ਨੰਗਾ, ਦੋ ਜਗ ਚੱਲਿਆ ਤਾਂ ਦਿਸਿਆ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਖੋਏ, ਦਈਓ ਵਿਸਾਰ ਵਿਗੁਚਣਾ ਪ੍ਰਭੇ ਨੇ ਅਵਰ ਨਾ ਕੋਏ। ਜੋ ਪ੍ਰੇਰਕ ਹੈ ਦਈਓ ਵਾਹਿਗੁਰੂ ਸਾਰਿਆਂ ਦਾ, ਉਹਨੂੰ ਵਿਸਾਰ ਕੇ ਤਾਂ ਖਰਾਬ ਹੋਣ ਵਾਲੀ ਗੱਲ ਹੀ, ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਰਾਖਾ ਨਹੀਂ ਹੈ ਆਪਣਾ। ਪ੍ਰੀਤਮ ਚਰਨੀ ਜੋ ਲੱਗੇ ਤਿਨਕੀ ਨਿਰਮਲ ਸੋਏ, ਉਹਨਾਂ ਦੀ ਸੋਏ ਨਿਰਮਲ ਹੈ, ਸੋਭਾ ਸੋਏ ਤੋਂ ਭਾਵ ਉਹਨਾਂ ਦੀ ਸੋਭਾ ਨਿਰਮਲ ਹੈ ਜਿਹੜੇ ਪ੍ਰੀਤਮ ਦੇ ਚਰਨਾਂ ਨਾਲ ਜੁੜੇ ਨੇ। ਫਿਰ ਸਾਰਾ ਕੁਛ ਹੀ ਨਾਲ ਹੈ ਆਪਣੇ। ਜੇ ਵਾਹਿਗੁਰੂ ਨਾਲ ਜੁੜੇ ਆ ਫਿਰ ਸਾਰਾ ਕੁਛ ਸਾਡੇ ਨਾਲ ਜੁੜ ਜਾਂਦਾ ਆ ਕੇ। ਸਾਰੀ ਦੁਨੀਆ ਹੀ, ਸਾਰੀ ਮਾਇਆ ਹੀ, ਸਭ ਰਿੱਧੀਆਂ ਸਿੱਧੀਆਂ, ਸਭ ਤਾਕਤਾਂ, ਜੇ ਆਪਾਂ ਵਾਹਿਗੁਰੂ ਨਾਲ ਨਹੀਂ ਜੁੜੇ ਤਾਂ ਫਿਰ ਆਪਣੇ ਨਾਲ ਸਾਰੇ ਹੀ ਟੁੱਟ ਜਾਂਦੇ ਨੇ। ਕਿਉਂ? ਆਪਾਂ ਉੱਪਰੋਂ ਟੁੱਟ ਗਏ। ਮਾੜਾ ਜਾ ਕੋਈ ਬੰਦਾ ਰਿਟਾਇਰ ਹੋ ਜੇ ਨਾ, ਜਦੇ ਸਲੂਟ ਮਾਰਨ ਨੂੰ ਹਟ ਜਾਂਦੇ ਉਹਨੂੰ, ਟੁੱਟ ਗਏ ਬਸ, ਕਹਿੰਦੇ ਤੂੰ ਉੱਪਰੋਂ ਟੁੱਟ ਗਿਆ, ਅਸੀਂ ਥੱਲਿਓ ਇਧਰੋਂ ਟੁੱਟ ਗਏ, ਹੁਣ ਅਸੀਂ ਅਗਲੇ ਅਫਸਰ ਨਾਲ ਮੇਲ ਜੋਲ ਕਰਾਂਗੇ। ਜਦੋਂ ਕੋਈ ਵਾਹਿਗੁਰੂ ਨਾਲ ਜੁੜਦਾ ਤਾਂ ਸਾਰੀ ਦੁਨੀਆ ਉਹਦੇ ਨਾਲ ਜੁੜ ਜਾਂਦੀ ਹੈ। ਜਦੋਂ ਕੋਈ ਵਾਹਿਗੁਰੂ ਨਾਲ ਟੁੱਟਦਾ ਉਹਦੇ ਨਾਲ ਸਾਰੇ ਹੀ ਟੁੱਟ ਜਾਂਦੇ ਨੇ। ਕਹਿੰਦੇ ਇਹ ਬੰਦਾ ਨਿਕੰਮਾ, ਉਹਦੀ ਸੋਭਾ ਹੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਓ ਬੇਨਤੀਆਂ ਕਰੀਏ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਸਾਡੀ ਤਾਂ ਬੇਨਤੀ ਹੈ ਮਹਾਰਾਜ ਦਰਸ਼ਨ ਜ਼ਰੂਰ ਦਿਓ, ਪਰ ਪੱਕੇ ਤੌਰ ਤੇ ਪ੍ਰਾਪਤ ਹੋਇਓ। ਇਹ ਨਾ ਕਿ ਝਲਕਾਰਾ ਮਾਰ ਕੇ ਚਲੇ ਜਾਓ ਵੀ ਤੈਨੂੰ ਹੁਣ ਦਰਸ਼ਨ ਦੇ ਤਾਂ ਦਿੱਤੇ, ਸਦੀਵੀ ਕਾਲ ਮੇਰੇ ਹਿਰਦੇ ਚ ਪ੍ਰਕਾਸ਼ਮਾਨ ਹੋ ਜਾਓ। ਇਹ ਨੀ ਇੱਕ ਝਲਕਾਰਾ ਦੇ ਦਿਓ ਫਿਰ ਅਸੀਂ ਰੋਂਦੇ ਫਿਰੀਏ। ਜਿਵੇਂ ਬਾਬਾ ਰਾਮ ਥੰਮਣ ਜੀ ਗੁਰੂ ਨਾਨਕ ਦੇਵ ਜੀ ਦੇ ਮਾਸੀ ਜੀ ਦੇ ਪੁੱਤਰ ਸਨ, ਜਦ ਦਰਸ਼ਨ ਹੋਏ ਤਾਂ ਇੱਕ ਝਲਕਾਰਾ ਵੱਜਿਆ ਸੁਪਨੇ ਦੇ ਵਿੱਚ, ਉਹ ਫਿਰ ਰੋਂਦੇ ਫਿਰਦੇ ਦਰਬਦਾ ਨਦੀ ਦੇ ਕਿਨਾਰੇ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਦੱਸਿਆ ਕਿ ਆਪ ਨੇ ਇੱਕ ਵਾਰ ਝਲਕਾਰਾ ਦਿੱਤਾ, ਮੁੜ ਕੇ ਦਿਖਿਆ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਰਦਾਸ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ, ਮੈਨੂੰ ਝਲਕਾਰਾ ਨਹੀਂ ਚਾਹੀਦਾ, ਮੈਨੂੰ ਤਾਂ ਤੁਸੀਂ ਪੱਕੇ ਤੌਰ ਤੇ ਚਾਹੀਦੇ, ਮੇਰੇ ਹਿਰਦੇ ਚ ਪ੍ਰਕਾਸ਼ਮਾਨ ਹੋ ਜਾਓ। ਵੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ, ਸੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੰਤ ਮਹਾਤਮਾ ਸਤਿਗੁਰੂ ਜੀ ਜਦੋਂ ਮਿਲ ਜਾਂਦੇ ਤਾਂ ਵਿਸਾਖ ਦਾ ਮਹੀਨਾ ਸੋਭਨੀਕ ਹੁੰਦਾ। ਵਿਸਾਖ ਦੁਆਰਾ ਕਹਿੰਦੇ ਨੇ ਕਿ ਵਿਸਾਖ ਤਾਂ ਸੋਹਣਾ ਹੁੰਦਾ, ਅਥਵਾ ਜ਼ਿੰਦਗੀ ਰੂਪੀ ਵਿਸਾਖ ਦਾ ਮਹੀਨਾ ਸਾਰੀ ਜ਼ਿੰਦਗੀ ਤਾਂ ਸੁਹਾਵੀ ਹੁੰਦੀ ਹੈ, ਸੋਭਨੀਕ, ਜੇ ਸਤਿਗੁਰੂ ਜੀ ਮਿਲ ਜਾਣ, ਜੇ ਸਤਿਗੁਰੂ ਦੇ ਪਿਆਰੇ ਪੰਜ ਪਿਆਰੇ ਮਿਲ ਜਾਣ, ਜੇ ਉਹ ਅੰਮ੍ਰਿਤ ਛਕਾ ਦੇਣ, ਜੇ ਗੁਰਮੰਤਰ ਦੇ ਅਭਿਆਸੀ ਮਿਲ ਜਾਣ, ਜੇ ਗੁਰੂ ਦੀ ਪਿਆਰੀ ਸੰਗਤ ਮਿਲ ਜਾਵੇ, ਜੇ ਕੀਰਤਨ ਕਰਨ ਵਾਲੇ ਤੇ ਸੁਣਨ ਵਾਲੇ ਮਿਲ ਜਾਣ, ਕਥਾ ਕਰਨ ਵਾਲੇ ਤੇ ਸੁਣਨ ਵਾਲੇ ਮਿਲ ਜਾਣ, ਤਾਂ ਸਾਡਾ ਜੀਵਨ ਜਿਹੜਾ ਹੈ ਸੋਭਨੀਕ ਹੋ ਜਾਂਦਾ, ਇੱਥੇ ਵੀ ਤੇ ਪ੍ਰਲੋਕ ਵਿੱਚ ਦੋਨਾਂ ਥਾਵਾਂ ਦੇ ਉੱਤੇ। ਇੱਥੇ ਇੰਨੀ ਸੰਗਤ ਬੈਠੀ ਹੈ, ਰੱਬ ਦੇ ਪਿਆਰੇ ਬੈਠੇ ਨੇ, ਇਸੇ ਕਰਕੇ ਆਪਾਂ ਸੰਗਤ ਵਿੱਚ ਆ ਕੇ ਬੈਠ ਕੇ ਸੰਗਤ ਦੇ ਨਾਲ ਮਿਲ ਕੇ ਨਾਮ ਜਪਦੇ ਹਾਂ ਤਾਂ ਕਿ ਸਾਨੂੰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहे गुरु 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 विसरना ही दातार विसरना ही दातार विसरना अपना नाम दे हो अपना नाम दे हो गुण गावा दिन रात गुण गावा दिन रात गुण गावा दिन रात नानक चाओए हो नानक चाओए हो वाहेगुरु जी का खालसा वाहेगुरु जी की फतेह गुरु साहिब जीओ फिरत फिरत प्रभया परया तो शरनाए नानक की प्रभ बेनती अपनी भगत लाए सजन सच्चा पातशाह शिरसाह जिस पास बैठिया सोही है सपना दावे सपना श्री वाहे गुरु साहिब जीओ सोरठ महला पंजवा प्रभ के शरण सगल पहला थे दुख बिन से सुख पाया दयाल हुआ पार ब्रह्म स्वामी पूरा सतगुरु त्याया प्रभ की शरण सगल पहला थे दुख बिन से सुख पाया दयाल हुआ पार ब्रह्म स्वामी पूरा सतगुरु त्याया प्रभ जियो तू मेरो साहिब दाता कर कृपा प्रभ दीन दयाला गुण गावो रंग राता रहाओ सतगुर नाम निधान दृढ़ाया चिंता सगल विनाशी कर कृपा अपनो कर लीना मन वसिया अविनाशी ताको विघन न को लागे जो सतगुर अपने राखे चरण कमल बसे हृदय अंतर अमृत हर रस चाखे कर सेवा सेवक प्रभ अपने जिन मन की इच्छ पुजाई नानक दास ताके बलहार जिन पूरन पैज रखाई कर सेवा सेवक प्रभ अपने जिन मन की इच्छ पुजाई नानक दास ताके बलहार जिन पूरन पैज रखाई वाहिगुरु जी का खालसा